ਤੇ ਲੁਟੇਰਾ ਡਾਕੂ ਧਾਲੀ ਸ਼੍ਰੀ ਕ੍ਰਿਸ਼ਨ ਸੰਤਾਂ ਦੀ ਸੰਗਤ ਪ੍ਰਾਪਤ ਹੋਈ। ਥੋੜੀ ਸੰਗਤ ਨੇ ਉਸਨੂੰ ਦੇਖੀ ਬਣਾ ਦਿੱਤਾ। ਇਸੀ ਤਰ੍ਹਾਂ ਤੁਹਾਨੂੰ ਦਾ ਜ਼ਿਕਰ ਆਉਂਦਾ ਹੈ, ਤੁਹਾਨੂੰ ਕੋ ਮਿਲਿਓ ਹਰ ਨਸੰਗ ਤੁਹਾਨੂੰ ਦਾ ਜ਼ਿਕਰ ਕਰਦੇ ਹੋਏ ਹਾਂ। ਗੁਰੂ ਜੀ ਦੱਸਦੇ ਹਨ ਤਰੂ ਨੂੰ ਕਿਵੇਂ ਮਿਲਿਆ ਪਰਮੇਸ਼ਰ। ਭਾਈ ਗੁਰਦਾਸ ਥੋੜੇ ਸਮੇਂ ਦਾ ਸਾਰਾ ਹੀ ਹਾਲ ਕਿਉਂ ਵਰਣ ਕਰਦੇ ਹਨ। ਤਰੂ ਹਿਰਦਾ ਕਰਿਆ ਆਇਆ ਕਰ ਪਿਆ ਪਿਓ ਪੁੱਛੜ ਲੀਤਾ ਮਾਹੋਂ ਪੁੱਤਰ ਉਠਾ ਲਿਆ ਮਨ ਵਿੱਚ ਰੋਸ ਮਤਰੇਈ ਕੀਤਾ ਡੁੱਬੋ ਲਿਕਾ ਨਾ ਪੁੱਛੇ ਸੁਹਾਣੀ ਹੈ ਸੁਨੀਤਾ ਸੁਹਾਣੀ ਹੈ ਜਨਮ ਦੀ ਨਾਮ ਨਾ ਭਗਤੀ ਕਰਨ ਲੜੀਤਾ ਇਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਹਮੇਸ਼ਾ ਮੀਤਾ ਪਰਮੇਸ਼ਰ ਆਰਾਧੀ ਜਿੱਦੂ ਹੋਈ ਹੈ ਪਦਕ ਪੁਨੀਤਾ ਬਾਹਰ ਚੱਲਿਆ ਕਰਨ ਤੱਕ ਮਨ ਵੈਰਾਗੀ ਹੋਏ ਅਸੀਤਾ ਨਾਰਦ ਮਨ ਉਪਦੇਸ਼ਿਆ ਨਾਮ ਨਿਧਾਨ ਨਿਧਾਨ ਅਵੇਂ ਰਸ ਪੀਤਾ ਪੁੱਛਣ ਰਾਜੇ ਸੱਦਿਆ ਅਬਚਲ ਰਾਜ ਕਰੋ ਨਿਤ ਨੀਤਾ ਗੁਰੂ ਥਾਰ ਚੱਲੇ ਬੰਦੀ। ਇਹਨਾਂ ਅੱਖਰਾਂ ਵਿੱਚ ਭਰਾਉਣ ਦਾ ਸਾਰਾ ਹਾਲ ਭਾਈ ਗੁਰਦਾਸ ਨੇ ਗੁੰਤਨ ਕੀਤਾ। ਸਾਡੇ ਦੇਸ਼ ਵਿੱਚ ਭਾਰਤ ਵਰਸ਼ ਵਿੱਚ ਕਿਸੇ ਸਮੇਂ ਬਹੁਤ ਵੱਡੇ ਰਾਜ ਦਾ ਮਾਲਕ ਰਾਜਾ ਉਤਾਨਪਾਲ ਹੈ, ਜਿਸਦੇ ਦੋ ਸ਼ਾਦੀਆਂ ਸਨ। ਪਹਿਲੇ ਸਮਿਆਂ ਦੇ ਵਿੱਚ ਰਾਜੇ ਮਹਾਰਾਜੇ ਆਮ ਲੋਕ ਕਈ ਕਈ ਸ਼ਾਦੀਆਂ ਕਰਵਾ ਲੈਂਦੇ ਹੁੰਦੇ ਸਨ। ਰਾਜੇ ਚਿੱਤਰ ਕੇਤੂ ਦੇ ਘਰ ਕਹਿੰਦੇ ਕਰੋੜ ਰਾਣੀ ਸੀ, ਸੰਯੁਗ ਦੇਵੇ ਦੀ ਗੱਲ ਹੈ, ਪਰ ਪੁੱਤਰ ਕੋਈ ਨਹੀਂ ਸੀ ਉਹਦੇ। ਇਸ ਕਰਕੇ ਉਹ ਦੁਖੀ ਸੀ। ਉਸਨੇ ਮਹਾਤਮਾ ਨੂੰ ਕਿਹਾ ਮਹਾਰਾਜ ਇੱਕ ਗੱਲ ਦਾ ਬੜਾ ਦੁੱਖ ਹੈ। ਕਹਿੰਦੇ ਕੀ? ਕਹਿੰਦੇ ਲੋ ਇੱਕ ਕਰੋੜ ਰਾਣੀ ਹੈ ਮੇਰੇ ਪਰ ਪੁੱਤਰ ਨੇ। ਮਹਾਤਮਾ ਕਹਿਣ ਲੱਗੇ ਰਾਜਨ ਪੁੱਤਰ ਕਿਹੜਾ ਸੁਖ ਸਰੂਪ ਹੁੰਦੇ ਹਨ, ਪੁੱਤਰ ਤੇਰੇ ਸੁਖ ਸਰੂਪ ਹੈ, ਆਗਿਆਕਾਰੀ ਹੋਵੇ, ਨੇਕ ਹੋਵੇ, ਮਾਤਾ ਪਿਤਾ ਦੇ ਹੁਕਮ ਅਨੁਸਾਰ ਚੱਲਣ ਵਾਲਾ ਹੋਵੇ ਤੇ ਪਰਮਾਤਮਾ ਹੋਵੇ, ਇਹ ਜੋ ਗੁਣ ਪਾਏ ਨਾ ਫਿਰ ਪੁੱਤਰ ਸੁਖ ਸਰੂਪ ਹੈ, ਜੇ ਉਲਟ ਚੱਲੇ ਫਿਰ ਦੁੱਖ ਰੂਪ ਹੈ। ਇਸ ਕਰਕੇ ਇਹ ਖਿਆਲ ਕੀ ਕਰ ਰਹੇ ਹੋ ਭਜਨ ਕਰ ਪਰਮੇਸ਼ਰ ਜਿਹੜੇ ਸੁਖ ਰੂਪ ਗੱਲ ਹੈ। ਕਹਿੰਦੇ ਨਹੀਂ ਮਹਾਰਾਜ, ਮੈਂ ਦੁਨੀਆ ਤੇ ਪੁੱਤਾਂ ਨਾ ਕਹਾਂ, ਮੈਂ ਇੱਕ ਵਾਰੀ ਮੈਨੂੰ ਸਿਰ ਦੇ ਦਰਸ਼ਨ ਕਰ। ਕਹਿਣ ਲੱਗੇ ਪੁੱਤਰ ਹੋਵੇਗਾ ਤਾਂ ਸੀ ਤੇ ਉਮਰ ਬੜੀ ਥੋੜੀ ਹੋਵੇਗੀ। ਕਹਿੰਦਾ ਕੁਛ ਵੀ ਹੈ ਮੈਨੂੰ ਬਸ ਖਰੀਦਦਾਰ ਬਖਸ਼ੇ। ਕਹਿੰਦਾ ਚੰਗਾ ਤੇਰੀ ਖੁਸ਼ੀ ਹੈ, ਫਿਰ ਇੱਦਾਂ ਹੀ ਔਖਾ ਹੋਵੇ। ਉਹਨੇ ਬਚਨ ਨਾਲ ਫਲ ਦਿੱਤਾ ਮਹਾਤਮਾ ਨੇ, ਸਭ ਤੋਂ ਛੋਟੀ ਅੰਡੇ ਗੈਰ ਸਮਾਂ ਪਾ ਕੇ ਪੁੱਤਰ ਪੈਦਾ ਹੋ ਗਿਆ। ਦੂਜੀਆਂ ਰਾਣੀਆਂ ਨੇ ਰਹਿ ਕੇ ਉਹਨੂੰ ਜ਼ਹਿਰ ਦਿੱਤਾ ਵੀ ਇਹਦੀ ਗੁੱਡੀ ਚੜ੍ਹ ਗਈ ਸੀ ਲੱਗੇ ਨੂੰ ਈਰਖਾ। ਅੱਠਵੇਂ ਦਿਨ ਉਹ ਪੁੱਤਰ ਮਰ ਗਿਆ। ਅੱਠ ਦਿਨ ਪਹਿਲੇ ਬੜਾ ਪੁੰਨਦਾਨ ਬਹੁਤ ਕੁਛ ਹੁੰਦਾ ਰਿਹਾ। ਜਦੋਂ ਪੁੱਤਰ ਮਰਿਆ ਚਿੱਤ ਕੇ ਤੂੰ ਕੰਧਾਂ ਨੇ ਟੱਕਣਾ ਮਾਰਨਾ ਮਹਾਤਮਾ ਫਿਰ ਆ ਕੇ ਕਿਉਂ ਤੈਨੂੰ ਗਿਆ ਨਹੀਂ ਸੀ ਦੁੱਖ ਰੂਪ ਹੈ ਸੁਖ ਨਹੀਂ ਹੈ। ਕਹਿਣ ਲੱਗੇ ਮਹਾਰਾਜ ਫਿਰ ਗੱਲਾਂ ਬਾਤਾਂ ਕਰਾ ਦੋ ਦੋ ਮਿੰਟ ਵਾਸਤੇ। ਕਹਿਣ ਲੱਗੇ ਕੀ ਗੱਲ ਕਰਨੀ ਹੈ? ਕਹਿਣ ਲੱਗੇ ਨਹੀਂ ਇਹ ਕਾਰਨ ਚੰਗਾ ਘਰ ਜਿਉਂਦਾ ਹੋਵੇ ਲੜਕਾ ਜਿਉਂਦਾ ਹੋਵੇ। ਕਹਿਣਾ ਰਾਜੇ ਨੇ ਗੱਲ ਇਹ ਹੈ, ਇਹ ਜਿਹੜੀਆਂ ਮੇਰੀਆਂ ਮਤਰਈਆਂ ਸੀ ਪਿਛਲੇ ਜੰਗਲੇ ਦੁਸ਼ਮਣ ਸੀ, ਮੈਂ ਇਹ ਕੀੜੀਆਂ ਦੀ ਖੜ ਸੀ ਇੱਕ ਕਰੋੜ ਕੀ ਸੀ, ਮੈਂ ਗਰਮ ਗਰਮ ਉਬਲਿਆ ਪਾਣੀ ਪਾ ਕੇ ਸਾਰਿਆਂ ਨੂੰ ਮਾਰਿਆ ਸੀ, ਤੋ ਬਦਲਾ ਇਹਨੇ ਲੈ ਲਿਆ ਤਾਂ ਹਿਸਾਬ ਕਿਤਾਬ ਚ ਲਿਆਉਂਦੇ ਗੱਲ ਕਰ। ਖੈਰ ਉਹ ਫਿਰ ਇੰਨੀ ਗੱਲ ਕਹਿ ਉਹ ਫਿਰ ਕੰਮ ਮਿਟ ਗਿਆ। ਰਾਜੇ ਚਿੱਤਰ ਕੇਤ ਨੂੰ ਉੱਥੋਂ ਦੇ ਰਾਗ ਲੱਗ ਗਿਆ ਸੀ, ਬਹੁਤ ਭਗਤੀ ਕੀਤੀ। ਵੈਰਾਗ ਕਿਸੇ ਨਾ ਕਿਸੇ ਕਾਰਨ ਤੋਂ ਲੱਗਦਾ, ਦੁੱਖ ਦਾਰੂ ਬਣਨਾ ਹੁੰਦਾ। ਬਿਨਾਂ ਦੁੱਖ ਤਾਂ ਕਿਸੇ ਨੂੰ ਹੀ ਸ਼ਾਇਦ ਹੋਵੇ, ਹਮੇਸ਼ਾ ਐਵੇਂ ਹੁੰਦਾ, ਕੋਈ ਨਾ ਕੋਈ ਬਣਤ ਬਣਦੀ ਹੁੰਦੀ ਹੈ। ਸਹੀਓ ਤਰੁਣੋ ਰਾਜਾ ਭੂਤਾਨ ਪਾਸ ਸੀ, ਉਹਦੇ ਦੋ ਸ਼ਾਦੀਆਂ ਸਨ, ਸੁਰੁਚੀ ਸੁਨੀਤਾ, ਦੋਵੇਂ ਸਕੀਆਂ ਭੈਣਾਂ ਸਨ। ਪਰ ਵੱਡੀ ਰਾਣੀ ਜੀ ਬੜੀ ਪਰਮਾਤਮਾ ਸੁਸ਼ੀਲ ਦਾ ਪ੍ਰਤਾ ਸੇਵਾ ਕਰਨ ਵਾਲੀ ਜਿਹੜੇ ਗੁਣ ਚ ਪਾਏ ਜਾਂਦੇ ਸਨ। ਛੋਟੀ ਖੁਸ਼ੀ ਦੀ ਭੈਣ ਸੀ, ਉਹ ਬੜੀ ਹੁਸ਼ਿਆਰ ਚਲਾਕ ਤੇ ਚੁੱਪ, ਉਹ ਚਾਹੁੰਦੇ ਸੀ ਕਿਵੇਂ ਕਿਵੇਂ ਰਾਜਾ ਨੇ ਰਿਸ਼ਤੇ ਨਾਲ ਰਾਜ ਕਰਦੇ। ਮੈਂ ਉਹ ਆਪਣਾ ਕੁਛ ਨਾ ਕੁਛ ਚਰਿੱਤਰ ਵਰਤਦੀ ਰਹਿੰਦੀ ਸੀ। ਅਸੀਂ ਨਤੀਜੇ ਇਹੀ ਹੋਇਆ, ਆਪਣੀ ਵੱਡੀ ਭੈਣ ਤੇ ਤਾਂ ਨਾਰਾਜ਼ ਕਰਤਾ ਰਾਜੇ ਨੂੰ, ਰਾਜਾ ਨੇ ਅਲੈਦਾ ਕਰਤਾ ਮੇਰਾ। ਇਹ ਕਹਿਤਾ ਤੂੰ ਮੇਰਾ ਮੇਰੇ ਸਾਹਮਣੇ ਵੀ ਮੇਰੇ ਮੱਥੇ ਨਹੀਂ ਕਰ ਸਕਦਾ। ਉਹਨਾਂ ਦਿਨਾਂ ਧਰੁਣ ਨੇ ਜਨਮ ਲਿਆ ਸੀ, ਸਮਾਂ ਪਾ ਕੇ ਧਰੁਣ ਦਾ ਜਨਮ ਹੋ ਗਿਆ। 5 ਸਾਲ ਦਾ ਹੋਇਆ, ਬੱਚੇ ਖੇਡਦੇ ਨੇ, ਇਸ ਉਮਰ ਚ ਖੇਡ ਪਿਆਰੀ ਹੁੰਦੀ ਹੈ। ਪਹਿਲੇ ਪਿਆਰ ਲਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸ਼ੁੱਧ, ਤੀਜੇ ਪਈਆ ਭਾਬੀ ਦੇਵ, ਚੌਥੇ ਪਿਆਰਾ ਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਤਾਦ, ਛੇਵੇਂ ਕਾਮਨ ਪੁੱਛੇ ਜਾਤ, ਸੱਤਵੇਂ ਸੰਜਕੀਆ ਕਰਵਾਸ, ਅੱਠਵੇਂ ਕੁਲ ਵਰਤਨ ਨਾਸ, ਨੌਵੇਂ ਤੌਲੇ ਉਗਲੇ ਸਾ, ਦਸਵਾਂ ਦੱਦਾ ਵਸਵਾ, ਗਏ ਸੰਗੀਤ ਪਾਰੀ ਦਾ ਉੜਿਆ ਸਾਇਰਾ, ਆਇਆ ਗਿਆ ਮੋਇਆ ਨਾ ਪਿੱਛੋਂ ਪੱਤਰ ਸੱਦਿਓ ਕਾਉ, ਨਾਨਕ ਮਨੁੱਖ ਅੰਧ ਪਿਆਰ ਵਾਹਿਗੁਰੂ ਡੁੱਬਾ ਸੰਸਾਰ। ਬੱਚੇ ਖੇਡਦੇ ਹਨ, ਤਰੁਣ 5 ਸਾਲ ਦਾ ਵੀ ਬੱਚਿਆਂ ਨਾਲ ਖੇਡਦਾ। ਬੱਚਿਆਂ ਨੂੰ ਰਾਜਾ ਦੇ ਮਹੱਲ ਵਿੱਚ ਜਾਣ ਤੋਂ ਕੋਈ ਰੋਕ ਟੋਕ ਨਹੀਂ ਸੀ। ਬੱਚੇ ਸਭ ਨੂੰ ਪਿਆਰ ਲੱਗਦੇ ਨੇ, ਕਿਉਂਕਿ ਇਹਨਾਂ ਦੀ ਚਿੱਤ ਵਿੱਚ ਰਾਗਦੈਸ਼ ਨਹੀਂ ਹੁੰਦਾ। ਬ੍ਰਹਮ ਗਿਆਨੀ ਦੇ ਚਿੱਤ ਵਿੱਚ ਤਾਂ ਬ੍ਰਹਮ ਗਿਆਨ ਦੇ ਬਲ ਕਰਕੇ ਰਾਗਦੈਸ਼ ਦੀਆਂ ਜੜ੍ਹਾਂ ਪੱਟੀਆਂ ਹੁੰਦੀਆਂ ਹਨ, ਪਰ ਇਹ ਬਚਪਨ ਹੋਣ ਕਰਕੇ, ਸਮਝ ਨਾ ਹੋਣ ਕਰਕੇ ਇਹਦੇ ਚਿੱਤ 'ਚ ਰਾਗਦੈਸ਼ ਨਹੀਂ ਹੁੰਦਾ ਹੈ। ਇਹਨੂੰ ਬੱਚੇ ਇਸ ਕਰਕੇ ਸਭ ਨੂੰ ਪਿਆਰੇ ਲੱਗਦੇ ਨੇ। ਕਈ ਦਫ਼ਾ ਖੇਡਦੇ ਖੇਡਦੇ ਬੱਚੇ ਰਾਜਾ ਦੇ ਮਹਿਲ ਵਿੱਚ ਚਲੇ ਜਾਂਦੇ, ਅੱਜ ਵੀ ਚਲੇ ਗਏ ਜਿਹਨਾਂ ਦੀ ਤਰੁੰਗੀ ਸੀ। ਕੁਦਰਤੀ ਰਾਜਾ ਇਕੱਲਾ ਬੈਠਾ ਹੈ, ਅੰਦਰ ਚਿੱਕਾਂ ਲੱਗੀਆਂ ਹਨ, ਉਸਦੀ ਤਰੁੰਦੀ ਮਤਰੇਈ ਮਾਸੀ ਉਹ ਵੀ ਅੰਦਰ ਹੈ। ਰਾਜਾ ਨੇ ਪੁੱਛਣਾ ਸ਼ੁਰੂ ਕਰ ਦਿੱਤਾ ਬੱਚਿਆਂ ਨੂੰ, ਇਹ ਕਿਹਦਾ ਲੜਕਾ ਹੈ, ਇਹ ਕਿਹਦਾ ਪੁੱਤਰ ਹੈ, ਇਹ ਜਿਹਾ ਕੁਛ ਪੁੱਛਣਾ ਸ਼ੁਰੂ ਕਰ ਦਿੱਤਾ। ਜਿਹੜਾ ਉਹਨੂੰ ਸਾਰਿਆਂ 'ਚੋਂ ਵੱਡਾ ਸਿਆਣਾ ਲੜਕਾ ਦੱਸੀ ਗਿਆ, ਇਹ ਉਹਦਾ ਹੈ, ਉਹਦਾ ਹੈ, ਉਹਦਾ। ਜੇ ਤਰੁੰਦੀ ਵਾਰੀ ਆ ਗਈ, ਹੁਣ ਜਾਣਦਾ ਕੋਈ ਨਹੀਂ ਸੀ ਕੌਣ ਹੈ ਕੌਣ ਨਹੀਂ। ਕਹਿੰਦੇ ਫਲਾਣੇ ਮਕਾਨ 'ਚ ਕਮਾਈ ਰਹਿੰਦੀ ਉਸਦਾ ਲੜਕਾ। ਜਦੋਂ ਇਸ ਗੱਲ ਦਾ ਪਤਾ ਰਾਜਾ ਨੂੰ ਲੱਗਿਆ, ਰਾਜਾ ਦੇ ਚਿੱਤ ਵਿੱਚ ਆਪਣੇ ਖੂਨ ਦਾ ਮੋਹ ਜਾਗ ਗਿਆ। ਚੈਪੀ ਤਰੁਣ ਨੂੰ ਗੋਦ ਵਿੱਚ ਬਿਠਾ ਕੇ ਪਿਆਰ ਕਰਨਾ ਸ਼ੁਰੂ ਕੀਤਾ, ਮੇਰੇ ਹੀ ਬੱਚਾ ਸਨ। ਇਸ ਮੌਕੇ ਉਸਦੀ ਮਾਸੀ ਸੀ ਮਤਰੇਈ, ਉਹ ਤਾਂ ਬਰਦਾਸ਼ਤ ਨਾ ਹੋ ਸਕੀ ਗੱਲ, ਕਿਉਂਕਿ ਈਰਖਾ ਬਹੁਤ ਵੱਡੀ ਚੀਜ਼, ਇਹ ਅੱਗ ਹੈ ਇੱਕ ਕਿਸਮ ਦੀ, ਬਾਹਰਲੀ ਅੱਗ ਤਾਂ ਬਾਹਰੋਂ ਸਾੜਦੀ, ਅੰਦਰੋਂ ਦਿਲ ਨੂੰ ਸਾੜਦੀ। ਉਸ ਤੇ ਬਰਦਾਸ਼ਤ ਨਾ ਹੋ ਸਕਿਆ, ਛੱਟੀ ਚ ਉਠਾ ਕੇ ਆਈ, ਤਰੁਣ ਬਾਂਹ ਤੋਂ ਪਟਕ ਕੇ ਜ਼ਮੀਨ ਤੇ ਮਾਰਿਆ। ਇੱਕ ਚਪੇਟ ਸੱਜੇ ਅੱਧੀ, ਖੱਬੇ ਪਾਸੇ ਮੂੰਹ ਤੇ ਮਾਰੀ, ਖੱਬੇ ਅੱਧੀ ਸੱਜੇ ਪਾਸੇ ਮੂੰਹ ਤੇ ਮਾਰੀ। ਕਹਿਣ ਲੱਗੀ, ਜੇਕਰ ਰਾਜਾ ਦੀ ਗੋਦ ਵਿੱਚ ਬੈਠਣਾ ਸੀ, ਰਾਜਾ ਦਾ ਪਿਆਰ ਲੈਣਾ ਸੀ, ਮੈਥੋਂ ਜਨਮ ਲੈਂਦਾ ਤਾਂ ਉੱਥੋਂ ਕਿ ਜੰਮਿਆ। ਤਰੁਣ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਸੀ, ਬੱਚਾ ਸੀ, ਪਰ ਇਸ ਗੱਲ ਦਾ ਦੁੱਖ ਬੜਾ ਮਹਿਸੂਸ ਕੀਤਾ ਉਸਨੇ। ਖੈਰ ਸਟੋਰੇ ਲੈਂਦਾ, ਮੂੰਹ ਲਾਲ ਲਾਲ ਹੋਇਆ, ਘਰ ਆ ਗਿਆ। ਉਸਦੀ ਮਾਤਾ ਨੇ ਪੁੱਛਿਆ, ਬੇਟਾ ਕੀ ਗੱਲ ਹੈ, ਤੈਨੂੰ ਕਿਸੇ ਨੇ ਕੀ ਕੁਛ ਕਿਹਾ ਹੈ, ਕੀ ਤੁਸੀਂ ਬੱਚੇ ਆਪਸ ਵਿੱਚ ਹੀ ਲੜ ਪਏ ਹੋ, ਕਿਸੇ ਬੱਚੇ ਨੇ ਤੈਨੂੰ ਮਾਰਿਆ ਕੁੱਟਿਆ। ਉਹਨੇ ਸਾਰੀ ਗੱਲ ਦੱਸੀ ਵੀ ਆਹ ਗੱਲ ਹੋਈ ਹੈ, ਸਮਝ ਗਈ ਸਾਰੀ ਗੱਲ, ਕੋਈ ਜਾਣਦੀ ਸੀ। ਠੀਕ ਹੈ ਬੇਟਾ, ਤੇਰੀ ਉਹ ਮਾਸੀ ਹੈ, ਨਤਰੇ ਵੀ ਹੈ, ਮੇਰੀ ਸਗੀ ਭੈਣ ਹੈ, ਠੀਕ ਕਹਿੰਦੀ ਹੈ। ਤੇਰਾ ਤੇ ਮੇਰਾ ਪ੍ਰਤੀਤ ਹੁੰਦਾ, ਫਿਰੇ ਜਾਣ ਦਾ ਤਪ ਜ਼ਰੂਰ ਕੀਤਾ ਹੈ, ਰਾਜ ਭਾਗ ਦੀ ਇੱਛਾ ਰੱਖੇ, ਪਰ ਭੰਗਣਾ ਪਈ ਹੋਈ ਹੈ, ਜਿਸ ਕਰਕੇ ਰਾਜ ਮਹਿਲਾਂ ਤੋਂ ਮੈਨੂੰ ਵੀ ਅਲੈਦਾ ਕਰ ਦਿੱਤਾ ਗਿਆ, ਤੇਰਾ ਵੀ ਨਾਦਰ ਹੈ। ਸਾਰੀ ਗੱਲ ਸਮਝਾਈ ਫਿਰ ਉਸਦੀ ਮਾਤਾ ਨੇ। ਅਖੀਰ ਧਰੂ ਨੇ ਪੁੱਛਿਆ ਵੀ ਕੋਈ ਉਪਾਅ ਦੱਸੋ, ਜਿਸ ਕਰਕੇ ਮੈਂ ਫਿਰ ਰਾਜ ਭਾਗ ਦਾ ਮਾਲਕ ਬਣ ਜਾਵਾਂ। ਉਸਨੇ ਕਿਹਾ, ਉਪਾਅ ਇਹੀ ਹੈ, ਸਭ ਤੋਂ ਵੱਡਾ ਪਰਮੇਸ਼ੁਰ ਦਾ ਭਜਨ ਕਰੋ, ਇਹੀ ਸਭ ਤੋਂ ਪੁੱਠੀਆਂ ਸਿੱਧੀਆਂ ਕਰ ਸਕਦਾ ਹੈ। ਪੁਸ਼ਟ ਬਾਤ ਤੇ ਪਈ ਸੀ ਦੇਵੀ ਦੂਤ ਦੁਸ਼ਟ ਸਜਣਈ, ਇਹੀ ਚੀਜ਼ ਹੈ। ਉਹਨੂੰ ਇਹ ਗੱਲ ਸੁਣ ਕੇ ਉਸ ਵਕਤ ਤੋਂ ਲੱਗਣ ਲੱਗੀ ਸੀ ਸ਼ੌਕ ਜਾ ਕੇ, ਕਹਿੰਦਾ ਫਿਰ ਮੈਨੂੰ ਆਗਿਆ ਦੇਵੋ ਤਾਂ ਕਿ ਮੈਂ ਕਿਸੇ ਇਕਾਂਤ ਵਣ ਵਿੱਚ ਜਾ ਕੇ ਪਰਮੇਸ਼ਵਰ ਦਾ ਭਜਨ ਕਰਾਂ, ਤਪ ਕਰਾਂ। ਬੱਚਾ ਸੀ 5 ਸਾਲ ਦਾ, ਅਜੇ ਉਸਨੂੰ ਕੁਛ ਨਹੀਂ ਸਮਝ ਨਹੀਂ ਸੀ। ਉਹਨੇ ਸੋਚਿਆ ਕਹਿੰਦੇ ਬੇਟਾ ਜੀ ਤੂੰ ਬੱਚਾ ਹੈ, 5 ਸਾਲ ਦੀ ਤੇਰੀ ਸਿਰਫ ਉਮਰ ਹੈ, ਤੇਰੇ ਤੋਂ ਤਪ ਨਹੀਂ ਹੋਣਾ, ਵੱਡਾ ਹੋ ਕੇ ਕਰ ਲਈ, ਕਿਉਂਕਿ ਅਜੇ ਤਾਂ ਬਹੁਤ ਹੀ ਛੋਟੀ ਉਮਰ ਹੈ ਤੇਰੀ। ਪਰ ਤੂੰ ਦੇ ਜੀ ਤੁਸੀਂ ਐਸੀ ਜ਼ਬਰਦਸਤ ਲੱਗਣ ਲੱਗੀ ਵੀ ਉਹ ਵਕਤ ਸਾਡਾ ਲਈ ਮੈਂ ਜਾ ਕੇ ਤਪੱਸਿਆ ਕਰਕੇ ਭਗਵਾਨ ਨੂੰ ਖੁਸ਼ ਕਰ ਲਾਂ। ਖੈਰ ਮਾਤਾ ਰੋਦੀ ਸੀ, ਲੇਕਿਨ ਉਹਦੇ ਜੀ ਤੁਸੀਂ ਦਿਨ ਬ ਦਿਨ ਇਹ ਲਗਨ ਵੱਧਦੀ ਚਲੀ ਗਈ। ਤੁਸੀਂ ਸੋਚਿਆ ਵੀ ਮਾਤਾ ਤਾਂ ਨਹੀਂ ਜਾਣ ਦਿੰਦੀ, ਰਾਤ ਨੂੰ ਸੁੱਤਿਆਂ ਇੱਕ ਦਿਨ ਮਾਤਾ ਨੂੰ ਛੋੜ ਕੇ ਚਲਾ ਗਿਆ ਜੰਗਲਾਂ ਵਿੱਚ ਜਾ ਕੇ। ਉੱਥੇ ਪਹਿਲਾਂ ਬੱਚਾ ਸੀ 5 ਸਾਲ ਦਾ, ਕੀਤਾ ਸੀ ਤਪ ਕਿਵੇਂ ਕਰੀਦਾ, ਭਜਨ ਕਿਵੇਂ ਕਰੀਦਾ, ਕਿਵੇਂ ਪਰਮਾਤਮਾ ਦਾ ਧਿਆਨ ਕਰੀਦਾ। ਇਹੀ ਇਹੀ ਇਕੱਲੀ ਗੱਲ ਤਾਂ ਨਹੀਂ ਵੀ ਰੋਈਆਂ ਤੁਰ ਜਾਣਾ, ਕਿਉਂਕਿ ਬਹੁਤ ਗੱਲਾਂ ਦੀ ਲੋੜ ਪੈਣੀ ਹੈ। ਖੈਰ ਇਹ ਬਣਤਰੀ ਬਣ ਜਾਂਦੀ ਹੈ ਨਾਰਦ ਮੁਨੀ, ਉਸਨੂੰ ਫਿਰ ਮਿਲੇ ਪਰਮਾਤਮਾ ਦੀ ਪ੍ਰੇਰਨਾ ਨਾਲ। ਨਾਰਦ ਨੇ ਪੁੱਛਿਆ ਤੂੰ ਕੌਣ ਹੈ, ਇੱਥੇ ਕਿਉਂ ਫਿਰਦਾ ਹੈ, ਛੋਟੀ ਜਿਹੀ ਉਮਰ ਵਿੱਚ ਤੇਰਾ ਕੀ ਪ੍ਰਯੋਜਨ ਹੈ। ਉਹਨੇ ਸਾਰੀ ਗੱਲ ਦੱਸ ਦਿੱਤੀ, ਕਹਿਣ ਕਿ ਮੈਂ ਰਾਜੇ ਪਤਾਨਪਾਲ ਦਾ ਪੁੱਤਰ ਹਾਂ, ਇਉਂ ਕਰਕੇ ਮੇਰਾ ਹੱਕ ਨਹੀਂ ਮਿਲ ਰਿਹਾ, ਮੇਰੇ ਨਾਲ ਬੇਇਨਸਾਫੀ ਕੀਤੀ ਹੈ, ਮੇਰੀ ਮਾਸੀ ਨੇ ਮੈਨੂੰ ਚਪੇੜਾਂ ਵੀ ਮਾਰੀਆਂ, ਗੋਲੀਆਂ ਵੀ ਮਾਰੀਆਂ ਨੇ, ਇਸ ਕਰਕੇ ਮੇਰੇ ਚਿੱਤੇ ਜਿੰਨ ਦਾ ਬੜਾ ਦੁੱਖ ਹੈ, ਕੋਈ ਉਪਾਅ ਦੱਸੋ ਜਿਸ ਕਰਕੇ ਮੈਂ ਪਰਮਾਤਮਾ ਖੁਸ਼ ਕਰ ਸਕਾਂ। ਨਾਲ ਕਹਿੰਦੇ ਬਸ ਇੰਨੀ ਗੱਲ ਹੀ ਹੈ, ਕਹਿੰਦਾ ਹਾਂ ਗੱਲ ਤਾਂ ਇੰਨੀ ਸੀ, ਇਹ ਕੀ ਗੱਲ ਹੈ, ਕਹਿੰਦਾ ਮੇਰੇ ਨਾਲ ਚੱਲ ਮੈਂ ਤੇਰਾ ਹੱਕ ਦਵਾ ਦਿੰਦਾ। ਰਾਜੇ ਮਹਾਰਾਜੇ ਅੱਗੇ ਸੰਤਾਂ ਦਾ ਕਿਹਾ ਮੰਨਦੇ ਨਹੀਂ ਸੀ, ਪਰਮਾਤਮਾ ਹੁੰਦੇ ਸਨ, ਫਿਰ ਵੀ ਕਿਤੇ ਗਲਤੀਆਂ ਹੋਈ ਜਾਂਦੀਆਂ ਸੀ। ਇਉਂ ਜਾ ਕੇ ਕਹਿਣ ਲੱਗੇ ਨਹੀਂ, ਮੈਂ ਤਾਂ ਪਰਮਾਤਮਾ ਤੋਂ ਲੈਣਾ ਜੋ ਕੁਛ ਲੈਣਾ। ਬੜਾ ਨਾਰਦ ਨੇ ਸਮਝਾਇਆ, ਕਹਿਣ ਨਹੀਂ ਮੈਂ ਨਹੀਂ ਜਾਣਾ, ਇੱਥੇ ਮੈਨੂੰ ਦੱਸੋ ਉਹ ਪਾਠ ਭਜਨ ਕਰਨਾ ਦੱਸੋ, ਪਰਮੇਸ਼ਵਰ ਦਾ ਧਿਆਨ ਕਰਨਾ ਦੱਸੋ, ਤਾਂ ਕਿ ਉਹਨੂੰ ਪ੍ਰਸੰਨ ਕਰ ਲਓ, ਉਹ ਤਾਂ ਨੂੰ ਜੋ ਚਲੂ ਮੈਂ ਤੁਹਾਨੂੰ ਕਿਸ ਤਰ੍ਹਾਂ। ਅਸੀਂ ਉਹਨੂੰ ਬਹੁਤ ਸਾਰਾ ਹੱਸ ਤੇ ਦ੍ਰਿੜ ਵਿਸ਼ਵਾਸ ਦੇ ਕੇ ਨਾਰਦ ਮੁਨੀ ਨੇ ਪਰਮੇਸ਼ਵਰ ਦਾ ਭਜਨ ਨਾਲ ਪਰਮਾਤਮਾ ਧਿਆਨ ਕਰਨਾ ਦੱਸਿਆ ਵੀ ਇਹ ਮੂਰਤੀ ਦਾ ਧਿਆਨ ਕਰਿਆ ਕਰ, ਆਹ ਭਜਨ ਕਰਿਆ ਕਰ। ਉਸ ਨੇ ਕਰਦੇ 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 ਇੱਥੇ ਤੱਕ ਵਧਾ ਲਿਆ, ਇੱਕ ਅੰਗੂਠੇ ਦੇ ਭਾਰ ਪੜਾ, ਇੰਨੀ ਮਿਰਤੀ ਚੜ ਗਈ, 10ਵੇਂ ਵਾਰ ਸਿੱਖ ਹੋ ਗਿਆ, ਤੇ ਸਾਰੇ ਯਾਨੀ ਦੇਵਤਾ ਲੋਕ ਆਏ, ਉਹਨੂੰ ਬੜੀਆਂ ਕੋਸ਼ਿਸ਼ਾਂ ਕੀਤੀਆਂ ਇੰਟਰਨੈਟ ਲਾਉਣ ਲੂਣ ਵਾਸਤੇ, ਕਿਤੇ ਮੇਰਾ ਰਾਜ ਨਾ ਲੈ ਲਵੇ, ਪਰ ਉਹ ਤਾਂ ਸਭ ਲੋਕ ਦੀ ਇੱਛਾ ਤਾਂ ਰੱਖ ਨਹੀਂ ਰਿਹਾ ਸੀ। ਫਿਰ ਸਾਰਾ ਜਦੋਂ ਉਸਨੇ ਆਪਣਾ ਤਾਣ ਤੂਣ ਲਾ ਲਿਆ, ਜਦੋਂ ਬਿਰਤੀ ਟਿੱਕੀ ਹੁੰਦੀ ਉੱਥੇ ਕਿਸੇ ਚੀਜ਼ ਦਾ ਬਲ ਨਹੀਂ ਪੈਂਦਾ, ਉੱਥੇ ਗੱਲਾਂ ਵੰਡੀਆਂ ਕੁਛ ਮੈਨੇ ਨਹੀਂ ਰੱਖਿਆ ਕਰਦੇ। ਅਖੀਰ ਫਿਰ ਭਗਵਾਨ ਪ੍ਰਗਟੋ ਕੇ ਤਨੂੰ ਨੂੰ ਕਹਿਣੇ ਮੰਗ ਜੋ ਕੁਛ ਮੰਗਣਾ, ਕਹਿੰਦੇ ਮੈਂ ਕੁਛ ਨਹੀਂ ਮੰਗਣਾ, ਤਪੱਸਿਆ ਆਰੰਭ ਕਰ ਦਿੰਦੇ ਹੁੰਦੇ ਸੀ। ਤੋ ਸਮਝਦੇ ਸੀ ਇਹਦੇ ਵਿੱਚ ਸਭ ਕੁਛ ਹੈ ਵੀ ਸਭ ਕੁਛ, ਲੇਕਿਨ ਅੱਜ ਬੰਦੇ ਇਰਾਦੇ ਲੋਕਾਂ ਦੇ ਐਸੇ ਨਹੀਂ ਰਹਿ ਗਏ, ਪਰਮੇਸ਼ਵਰ ਦੇ ਨਿਯਮਾਂ ਦਾ ਫਰਕ ਨਹੀਂ ਪਿਆ, ਉਹ ਤਾਂ ਵੈਸੇ ਹੀ ਹਨ, ਲੇਕਿਨ ਲੋਕਾਂ ਦੇ ਇਰਾਦਿਆਂ ਵਿੱਚ ਫਰਕ ਪੈ ਗਿਆ ਹੈ। ਦ੍ਰਿੜ ਇਰਾਦੇ ਬਿਨਾਂ ਕਾਰਜ ਸਿੱਧੀ ਹੁੰਦੀ ਨਹੀਂ ਹੁੰਦੀ, ਇਰਾਦੇ ਛਿੰਨ ਛਿੰਨ ਬਦਲੀ ਜਾਂਦੇ ਨੇ, ਇੱਕ ਇਰਾਦਾ ਥੋੜ੍ਹੀ ਦੇਰ ਵੀ ਦ੍ਰਿੜ ਨਹੀਂ ਰਹਿੰਦਾ ਹੁੰਦਾ, ਫਿਰ ਬਦਲ ਜਾਂਦਾ, ਫਿਰ ਬਦਲ ਜਾਂਦਾ। ਇਹੋ ਜਿਹਾ ਇਸ ਕਰਕੇ ਇਉਂ ਤਰੂੰ ਨੂੰ ਪਰਮਾਤਮਾ ਦਾ ਮਿਲਾਪ ਹੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਤਰੂੰ ਕੋ ਮਿਲਿਓ ਹਰ ਨਿਰਸੰਗ, ਇਉਂ ਤਰੂੰ ਨੂੰ ਮਿਲ ਕੇ ਭਗਵਾਨ ਨੇ ਅਟਲ ਪ੍ਰਤੀ ਦਿੱਤੀ ਹੈ, ਤੇਰੇ ਸੰਤਾਂ ਜਾਚੋ ਚਰਨ ਦੇ, ਅੱਗੇ ਗੁਰੂ ਜੀ ਕਹਿੰਦੇ ਤੇਰੇ ਸੰਤਾਂ ਦੇ ਚਰਨਾਂ ਦੀ ਧੂੜੀ ਚਾਹੁੰਦਾ। ਕੋਈ ਬ੍ਰਾਹਮਣ ਸੀ, ਆਪਣੇ ਬ੍ਰਹਮ ਭਾਵ ਨੂੰ ਛੱਡ ਕੇ, ਜਿਹੜਾ ਬ੍ਰਹਮਾ ਵਾਲੇ ਕਰਤੱਵ ਹੁੰਦੇ, ਪਹਿਲੇ ਸਮੇਂ ਲੋਕ ਬ੍ਰਾਹਮਣ ਲੋਕ ਜਪ ਯਾਨੀ ਜਗ ਕਰਨੇ ਕਰਾਉਣੇ, ਦਾਨ ਦੇਣਾ ਲੈਣਾ, ਬ੍ਰਹਮ ਵਿਦਿਆ ਪੜ੍ਹਨੀ ਤੇ ਪੜ੍ਹਾਉਣੀ, 6 ਕਰਮ ਇਹਨਾਂ ਵਿੱਚ ਪਾਏ ਜਾਂਦੇ ਹੁੰਦੇ ਸਨ। ਤੋ ਇਹ ਜਿੰਨੀਆਂ ਨਿੰਦਣੀ ਗੱਲਾਂ ਹਨ, ਮਦਰਾ ਮਾਸ ਜੂਠ ਗੁਰਾਚਾਰਨ ਦੁਪਰੇ ਮੰਨਦੇ, ਉਸਨੂੰ ਬ੍ਰਾਹਮਣ ਮੰਨਿਆ ਜਾਂਦਾ ਸੀ, ਉਹ ਸਤਿਕਾਰਨ ਦੇ ਲਾਇਕ ਹੁੰਦਾ ਸੀ। ਸੋ ਇੱਕ ਬ੍ਰਹਮ ਆਪਣੇ ਸੁਭਾਅ ਨੂੰ ਛੋੜ ਕੇ ਉਸਨੇ थोड़ी निंद नई कर्म करने शुरू कर दते और सुनने चमड़े के कम शुरू कर दे उस मौके च बड़े बुरे मने जाते सन। स्वयं कर किसी तरह वह समा गुजरा चला गया, ना ही कोई भजन पाठ किया, ना ही कोई दान इष्ठ कुछ नहीं उसने किया। जो वक्त पूरा हो गया, उम्र पूरी हो गई, उसने जंडूत पकड़ के लै जाते हैं। धर्मराज ने हिसाब किताब देखे, कह लगे इसमें छोड़ दो, इसने कोई चंगा कर्म नहीं किया, मानवतन तार के मानवतन बर्बाद करके चला, नरक भी सीटिया जाके नरक ठंडा हो गया। उत्थे दे लोगों भी शांति आ गई। जमदूत आके कह लगे महाराज इहदा कोई न कोई ऐसा कर्म है चंगा जिस करके उत्थे दे लोगों भी शांति आ गई। अच्छी तरह अपना हिसाब किताब खोज के देखो, फिर देखो कहणगे नहीं तो कोई चंगा कर्म इसने किया ही नहीं, छिटो कुंभी नरक दे अधिकारी है, फिर छिड़ दो, फिर उत्थे शांति वरत गई। कहना कोई गल है जरूर, हो नहीं सकता कोई ऐसा ऐसा कर्म है जिस करके उन्होंने लोगों को भी शांति आ गई। अच्छी तरह खोजो, खोज के देखिया धर्मराजा कहना हाँ होर कुछ नहीं इसने किया, पर जिथे इसकी दुकान सी उत्थे महात्मा की आवाजाही सी, उत्थे लंघदे हुंदे इहदे मत्थे ते महात्मा के चरणों की धूड़ उड़ के पैंदी रही, उन्हें इहदे कर्म नष्ट करते, होर इहदा चंगा कर्म कोई नहीं है। चंगा कहने स्वर्ग उत्ते संत जाचों चरण रहे, ये प्रभु तेरे संतान की चरण तुड़ी चो ना ले मस्त कलावों का कृपा देन, कृपा करके मैनू ए देव चरण तुड़ी तेरे संतान की अपने मत्थे लगाओ। यूं करके गुरु अर्जुन ने महाराज ने शब्द दे विच जितने भगत हुए उन्हों का मुखसिर तौर पर जिक्र करते हैं, कले कले का सारे शब्द जिन्हें भक्त माल बनाई है जिद भी सारे भक्तों का इतिहास आता है, रामदेव कबीर धन्ना सुखना सैन और सारे इस शब्द अगे गिण गए कि उन्होंने कृपा करी है परमेश्वर की। सब सबका भला तो सत्संग ही होया है, सत्संग तो बिना तो सत के पास भी सोझी पी ही नहीं, जिम्मे स्कूलों कॉलेजों तो बिना तो विद्या प्राप्त होंगी ही नहीं किसी ने। इसी तरह ही सत्संग तो बिना सत जो परमात्मा है उसकी सोझी नहीं पैंदी, जो सत्संग प्राप्त होंदा है फिर इस सत के पास भी सोझी पैंदी है, ये शुरू गल है। इस वास्ते सत्संग मिलता है बड़े भाग हूं भी भागा सत्संग ना लगे, बिन संगत मैल भरी जाए जी, पद मनुखा दे ही नहीं मिलती, मनुखा दे मिल गई फिर इस सत्संग नहीं मिलता बड़े भागों के बिना। सत्संग मिल जाए फिर इस मार्ग से चलना आसान हो जाता है, बिन भागों सत्संग न लभे बिन संगत मैल भरी जाए जी। सत्संग तो बिना मन की मैल, जिमें कपड़ा सफेद होंदा है उस दे विच मैल भर जाए उस दी चिटियाई नजर नहीं आती, मैल ने ढकली होंदी है, क्योंकि उस मैल न दूर कर दिता जाए किसी तरीके से साबुन लगा के सजी सोडा या कुछ और खार वगैरह लगा के उसकी चिटाई विचों ही प्रगट हो जाती, कि गई नहीं सी ना कितों आई है। इसी तरह परमेश्वर सब के अंदर वसदा है, जिन्हां दे हिरदे साफ हन उनके विच उसका अक्स दींदा है, जिहदे हिरदे मैले हैं उन्हां च दींदा नहीं। जिमें सूरज हमेशा अपरोक्ष है, एक दे विनाश नहीं हुंदा, पर नजर कित्थे आउंदा है, एक पानी का घड़ा है वो बिल्कुल उसका पानी साफ है और टिकया, उस दे विच सूरज का अक्ष नजर आएगा पूरा। एक पानी का घड़ा उसका पानी मैला है और हिलदा है, उसदे विच दिसेगा नहीं चौला जिहा पएगा, लश्कारे जी दिसू और कुछ नजर आएगा। एक घड़े का पानी उसके उपर काई आई हुई है बिल्कुल ही कोई दिसेगा ही नहीं। इसी तरह परमात्मा सारे परिपूर्ण है, वो ऐसी वस्तु है कदे होवे कदे ना होवे ऐसा नहीं है, सदीवी हस्ती है, ऐसा है मेरा सदा है दिसे शब्द कमाए, वो अनहोनी कदे ना ना आवे ना जाए। लेकिन ये शरीर घड़ा है, हिरदा पानी है। जिस शरीर दे विच हिरदा के मन मन चित बुधंकार नु हिरदा कहने मन फुरने का ना है, संकल्प विकल्प चित चितनी जाना का ना है, बुद्ध विचार नीचे का ना है, अहंकार संगता ममता का ना है, एक पुर नहीं। जिन्हों के मन टिके हम टिकते हम हमेशा भजन करके भी मन नहीं टिके करता। सो जिन्हों के मन कुछ देर सत्संग द्वारा बड़े भागा सत्संग मिली मन टका जाए और टिके मन के अक्ष पैन लग पे सो उत्थे प्रतीत भी है तो सारे ही। दूसरा शरीर है उसका अंतकरण इतना शुद्ध नहीं, लेकिन कुछ है थोड़ा बहुत खिलदा भी है, लेकिन बिल्कुल काई नहीं उपर आई गई उत्थे इसे समय झलकारे जी पेंदे। एक शरीर है उस अंतकरण इतनी काई आई हुई है, बिल्कुल ही पड़दा आया है उत्थे किवें दिसे उत्थे दीदे ही नहीं। इस करके उसन काई नु दूर करने का उपाय है हौली हौली सहा सत्संग द्वारा ही हुंदा है। इस मन को जन्म की मन लगी काला वाशिया खली तोती उजली न हो ये सौते गुण पा। इस मन में जन्मा जन्मा अपना भी पापा रूपी मैल लगी हुई है, किहो जिहा मैला होया है जिवें तेलियां दे कोलू साफ करन वाली काकी हुंदी है, उहदे विच संध्याई शहद मैल पई हुंदी है। जे कोई उसनू साबण लगा के उसकी मैल कढ़नी चाहे नहीं निकलदी, साबण विच ही जम जाएगा। उसनू जुत्ती नाल सफा कर देण, गर्म पानी बहुत गर्म पानी उस विच उबालदे हन, खाखुर पा के फिर कितें उह मैल निकलदी। इसी तरह मन की दिशा दसी है, मन नूं जन्मा जन्मांतरां दी पापां रूपी मैल लगी हुई है, जिस करके काला स्याह होया, इतना काला स्याह हो गया है जिमें कोलू आंदे यानी तेलियां ने कोलू साफ करने की टाकी होंगी है। तो इसन साफ करने वास्ते सतगुरु मिले उल्टी पई मत बदलाओ, जदों गुरु शरण मिलती है गुरु शरण प्राप्त होंगी है, यदि बुद्ध बदल जाती है। सत्संग द्वारा बुद्ध बदलती है, कुसंग द्वारा बुद्ध दे विच ए गल्लां बहनियां रब है नहीं क्योंकि मैनू दीना नहीं, नर सुर्ग कोई नहीं, कर्मां दा फल कोई नहीं, हिसाब किताब लैण वाला कोई नहीं, कुसंग द्वारा बुरेली टीचर द्वारा यह जे नेचे दे मन विच बहिंदे हन। पर जदों सत्संग प्राप्त हुंदा है फिर एदे नेचे बदल जाने, सतगुरु मिले उल्टी पई मत बदला, गुरु मिले ते मत उल्ट हो जाती बदल जाती है। किवें फिर ओह नेचे कहजे हो जाने, परमात्मा है मैनू नहीं दिंदा क्योंकि सारे कहने सस्ती चीटी आदमी एक खंड बसे आदमी सृष्टि का उसके यूं वसती जिम्मे समुद्र पानी का भरया है, पानी के हवा चली तो लहर चकबूद हो गए, वो काचो हुए पानी चो विच की आने पानी तो फिर लय काच हो गए पानी हर तिना हालत में पानी ही है। इसी तरह परमात्मा तो सृष्टि पैदा हुई और विच है, सृष्टि अंदर बाहर परिपूर्ण अखीर सारी सृष्टि लह हो जाएगी। गल एवं है पर इस अजे इतनी सोझी नहीं, जदों सत्संग करना शुरू करता हुए यदि मत बदलती है फिर यदि मत कहने से रब है मैनू नहीं दिसदा, एदा कारण मन मेरा है मेरा। तो इस करके निवीना है शुद्ध किवें होवे, शुद्ध होना भजन सेवा कर्म करके शुद्ध रहेगा। शुद्ध की निशानी है बुरे ख्याल ना उठने, ये मन शुद्ध की निशानी है। खरा गंदा ख्याल उठने बुरे कमां दे ख्याल उठने मन मैला मनिया जाता, मन दे खंडा दी की निशानी है मन ने ना टिकना, पाठ करन लगता है बड़ी बड़ी छाला मार दे या एक ओंकार ते है ये असी श्लोक ते जा पहुंचता है, ये मन दे खंडा दी निशानी है बखशेर जी नूं कहिंदे। सो इहदे विच नुक्स पए हुए हन, परमात्मा कदे किसी नूं दूर नहीं, पर जिस मन रूपी शीशे विचों दा दर्शन हुंदा उहदे विच मल बखशेप आवरण ते नुक्स पए हुए हन, वह दूर करने हन। वह पहले उपा सत्संग है, इतों हौली हौली दूर होने शुरू होने, सेवा करन लगेगा निष्काम होके इहदे ख्याल भी बदलने शुरू हो जाणगे, फिर पार करन लग जाएगा, फिर इतों भी हौली हौली शब्द बदलने کیونکہ دوسرے خیال جو پجندے خیال انہوں دباؤ گے, وہ چنگے قلم پستک دیکھے گا وہ برے خیال دباؤ گے, ستسنگ کرے گا ست پورش جن اپنے امر جان دے بچن ہیں انہوں نے بچن سنے گا, انہوں نے وشواس آئے گا کہ ٹھیک ہے نے جو کچھ کہتے ہیں. سو انہوں نے خیال بھی بدل لگ جان گے, من دوش دور ہو جو ماں پورکے من ٹکاؤ کی یوکتی دسن گے. من ٹکتا ہے کہ بھی نہیں ٹکتا, جتیاں اکنی انیک جتی ہیں ادھکار کے مطابق الگ الگ جتی ہیں, بجن کرنے کی زبان نال جاپ کرنا بانی پڑھنی من ٹکاؤ کی جتی ہے, مول منتر یہ جاپ کرنا ایک اونکار ستنام کرتا بندے بہت کار سے ہم سچ جگا سچے.